ਕਾਫਰ ਨੂੰ ਮਾਰ ਦਿੱਤਾ। ਉਹਦਾ ਜਿਉਣ ਦਾ ਹੱਕ ਨਹੀਂ ਹੈ ਕੁਫਰ ਦੇ ਵਿੱਚ, ਕਿਉਂਕਿ ਉਹ ਨਾਸਤਕ ਖਿਆਲ ਫੈਲਾਉਂਦਾ। ਉਹਨੇ ਇਹ ਨਹੀਂ ਦੇਖਿਆ ਵੀ ਇਹਦੇ ਵਿੱਚ ਹੀ ਸੱਚਾਈ ਹੈ। ਗੁਰੂ ਦਸਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਨੇ ਪੁੱਛਿਆ, ਕਹਿਣ ਲੱਗਿਆ ਗੁਰੂ ਜੀ ਤੁਸੀਂ ਵੀ ਖੁਦਾ ਨੂੰ ਮੰਨਦੇ ਹਾਂ, ਮੈਂ ਵੀ ਅਸੀਂ ਵੀ ਇੱਕ ਖੁਦਾ ਨੂੰ ਮੰਨਦੇ ਹਾਂ, ਪਰ ਦੇਖੋ ਅਜੀਬ ਬਾਤ, ਇਹ ਜੋ ਹਿੰਦੂ ਹੈ ਇਹ ਮੂਰਤੀਆਂ ਆਪੇ ਹੀ ਬਣਾ ਲੈਂਦੇ ਨੇ, ਮੰਦਰਾਂ 'ਚ ਆਪੇ ਹੀ ਰੱਖ ਕੇ ਫਿਰ ਉਹਦੇ ਅੱਗੇ ਮੱਥਾ ਟੇਕਦੇ ਨੇ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਮਹਾਰਾਜ ਕਹਿਣ ਲੱਗੇ ਬਾਦਸ਼ਾਹ ਮਜ਼ਹਬ ਕਿਸੇ ਨੂੰ ਨਹੀਂ ਤਾਰਿਆ ਕਰਦਾ, ਭਾਵਨਾ ਤਾਰਦੀ ਹੈ। ਜੇ ਤੇਰੇ ਇਸਲਾਮ ਦੇ ਅੰਦਰ ਭਾਵਨਾ ਨਹੀਂ ਹੈ, ਭਾਉ ਨਹੀਂ ਹੈ, ਪਿਆਰ ਨਹੀਂ ਹੈ, ਪ੍ਰਤੀਤ ਨਹੀਂ ਹੈ, ਤਾਂ ਉਹ ਤਰ ਨਹੀਂ ਸਕਦਾ। ਖੋਟਾ ਸੀਗਾ, ਕਿਤੇ ਵੀ ਨਹੀਂ ਚੱਲਿਆ ਕਰਦਾ। ਬਾਕੀ ਹੈ ਸਾਡੇ ਵੀ ਜੇ ਭਾਵਨਾ ਨਹੀਂ ਹੈ, ਕਾਮ ਕ੍ਰੋਧ ਮੇਂ ਪ੍ਰਵੀਨ ਏਕ ਭਾਵਨਾ ਵਿਹੀਨ ਛੀਨ ਕੈਸੇ ਕਹਿ ਤਰਤ ਹੈ। ਬਾਕੀ ਹੈ ਹਿੰਦੂਆਂ ਦੇ ਅੰਦਰ ਜੇ ਭਾਵਨਾ ਨਹੀਂ, ਕੇਵਲ ਮੂਰਤੀ ਨੂੰ ਪੱਥਰ ਜਾਣ ਕੇ ਪੂਜਦੇ ਆ, ਫਿਰ ਤਾਂ ਹੈਗੀ ਗਲਤ ਗੱਲ। ਲੇਕਿਨ ਉਹਨਾਂ ਦੀ ਜੋ ਭਾਵਨਾ ਹੈ ਮੂਰਤੀ ਦੇ ਪਿੱਛੇ, ਪਰਮੇਸ਼ਰ ਨੂੰ ਦੇਖਦੇ ਨੇ। ਧੰਨੇ ਨੇ ਪ੍ਰਸ਼ਾਦਾ ਛਕਾ ਦਿੱਤਾ, ਨਾਮਦੇਵ ਨੇ ਦੁੱਧ ਪਿਲਾ ਦਿੱਤਾ। ਕਹਿਣ ਲੱਗੇ ਇਹ ਨਹੀਂ ਉਹਨਾਂ ਦਾ ਧਰਮ, ਉਹਨਾਂ ਨੂੰ ਮੁਬਾਰਕ, ਸਾਡਾ ਸਾਨੂੰ ਤੁਹਾਡਾ ਤੁਹਾਨੂੰ, ਦੋਸ਼ ਨਹੀਂ ਹੈ ਕਿਸੇ 'ਚ, ਭਾਵਨਾ ਦੀ ਬਾਤ ਹੈ ਸਾਰੀ। ਮਹਾਰਾਜ ਨਹੀਂ ਐਗਰੀ ਕਰੇ ਇਸ ਤਰ੍ਹਾਂ ਦੇ ਨਾਲ, ਐਵੇਂ ਅਸੀਂ ਕਹਿ ਦਈਏ ਵੀ ਬੁੱਤ ਸ਼ਿਕਨ ਹੈ। ਉਹ ਹੋਰ ਤਰ੍ਹਾਂ ਦੇ ਨਾਲ ਮਹਾਰਾਜ ਦਾ ਪ੍ਰਚਾਰ ਸੀ ਵੀ ਗੱਲ ਸਮਝੋ, ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਜੇ ਤੁਸੀਂ ਸਾਕਸ਼ਾਤ ਗੁਰੂ ਨਾਨਕ ਨੂੰ ਨਹੀਂ ਦੇਖਦੇ ਤਾਂ ਤੁਸੀਂ ਖੁੰਝੇ ਹੋਏ ਹੋ। ਜੇ ਤੁਹਾਡੇ ਮਨ 'ਚ ਹੈ ਵੀ ਗੁਰੂ ਨਾਨਕ ਬੋਲ ਰਹੇ ਆ, ਬਾਣੀ ਭਾਈ ਪੜ੍ਹ ਰਹੇ ਹੈ, ਅਤੇ ਤੁਹਾਡੀ ਭਾਵਨਾ ਹੈ ਕਿ ਗੁਰਬਾਣੀ ਜੋ ਹੈ ਇਹ ਗੁਰੂ ਨਾਨਕ ਸਾਹਿਬ ਬੋਲ ਰਹੇ ਨੇ, ਬਹੁਤ ਵੱਡਾ ਫਰਕ ਪੈ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਅਨੇਕਾਂ ਖਿਆਲ ਨੇ, ਗੁਲਾਮੀ ਦਾ ਰਾਹ ਮੁੜ ਤੋਂ ਹੀ ਚੱਲਦਾ। ਲੇਕਿਨ ਇੱਥੇ ਆ ਕੇ ਇੱਕ ਭਾਵਨਾ ਉਲਟ ਹੋ ਗਈ, ਉਹ ਇਹ ਹੋ ਗਈ ਵੀ ਜਿਹੜਾ ਇਸਲਾਮ ਵਿੱਚ ਨਹੀਂ ਆਉਂਦਾ ਉਹਦਾ ਜਿਉਣ ਦਾ ਕੋਈ ਹੱਕ ਨਹੀਂ ਹੈ। ਉਹਦੇ ਮੁਤਾਬਕ ਕਾਨੂੰਨ ਬਣ ਗਏ ਰਾਜ ਦੇ, ਇਸਲਾਮੀ ਸ਼ਰ੍ਹਾ ਬਣ ਗਈ। ਉਹਦਾ ਕੋਈ ਹੱਕ ਨਹੀਂ ਹੈ ਵੀ ਉਹ ਅਮੀਰ ਬਣੇ, ਉਹਦਾ ਜਿਹੜਾ ਵਾਧੂ ਪੈਸਾ ਹੈ ਟੈਕਸ ਲਾ ਕੇ ਖੋਲੋ। ਉਸ ਬੰਦੇ ਦਾ ਕੋਈ ਹੱਕ ਨਹੀਂ ਹੈ ਕਿ ਕੋਤਲ ਘੋੜੇ ਦੇ ਉੱਤੇ ਸਵਾਰੀ ਕਰੇ, ਵਧੀਆ ਘੋੜੇ 'ਤੇ ਚੜ੍ਹੇ, ਉਹਦੇ ਵਾਸਤੇ ਗਧਾ ਜਾਂ ਟਾਇਰ ਆਈ ਸਜ਼ਾ ਉਸਨੂੰ ਬਹੁਤ ਹੈ। ਉਹਦਾ ਕੋਈ ਹੱਕ ਨਹੀਂ ਹੈ ਕਿ ਕਣਕ ਦਾ ਭੰਡਾਰਾ ਰੱਖੇ, ਉਹ ਜਵਾਰ ਖਾਵੇ, ਜਾਓ ਖਾਵੇ, ਕਣਕ ਖਾਣਾ ਉਹਦਾ ਹੱਕ ਨਹੀਂ ਹੈ, ਕਿਉਂਕਿ ਕੁਫਰ ਦੀ ਜ਼ਿੰਦਗੀ ਬਤੀਤ ਕਰ ਰਿਹਾ। ਉਦੋਂ ਕਣਕ ਖੋਹ ਲਈ ਜਾਂਦੀ ਸੀ, ਸੋਹਣੇ ਕੱਪੜੇ ਖੋਹ ਲਏ ਜਾਂਦੇ ਸੀ, ਸੋਹਣੀ ਜੋ ਔਰਤ ਸੀ ਬੀਬੀ ਸੀ ਉਹ ਚੱਕ ਲਈ ਜਾਂਦੀ ਸੀ ਵੀ ਇਹਦਾ ਹੱਕ ਨਹੀਂ ਹੈ ਇਹਨਾਂ ਦੇ ਉੱਤੇ ਕਿਉਂਕਿ ਇਹ ਕਾਫਰ ਨੇ। ਸੋ ਐਸਾ ਉਲਝਣਬਾਜ਼ੀ ਪੈ, ਨਤੀਜਾ ਕੀ ਹੋਇਆ, ਮਾਰ ਦੇਣਾ ਸਵਾਬ ਗਿਣਿਆ ਗਿਆ। ਬਾਬਰ ਨੇ ਮਥੁਰਾ 'ਤੇ ਹਮਲਾ ਕੀਤਾ, 1,00,000 ਕੈਦੀ ਬਣਾ ਲਿਆ ਉਸ ਸ਼ਹਿਰ ਦੇ ਵਿੱਚੋਂ ਆਲੇ ਦੁਆਲੇ, ਉਹ ਬਣਾ ਕੇ ਆਲੇ ਦੁਆਲੇ ਘੇਰਾ ਪਿਆ ਹੋਇਆ। ਪੁੱਛਿਆ ਗਿਆ ਵੀ ਮਹਾਰਾਜ ਇਹਨਾਂ ਨੂੰ ਕੀ ਕਰਨਾ ਹੈ? ਕਹਿਣ ਲੱਗੇ ਅੱਜ ਇਸਲਾਮ 'ਚ ਨਹੀਂ ਲਿਆਉਣੇ ਇਹ ਕਾਫਰ, ਅੱਜ ਇਹਨਾਂ ਕਾਫਰਾਂ ਦਾ ਖਾਤਮਾ ਕਰਨਾ। ਲਾਈਨਾਂ ਲਾ ਲਈਆਂ, ਮਾਰਨ ਵਾਲੇ ਆ ਗਏ, ਫਟਾਫਟ ਅੱਡਿਆਂ 'ਤੇ ਸਿਰ ਰਖਾਉਂਦੇ ਨੇ, ਮਾਰ ਦਿੰਦੇ ਨੇ। ਖੂਨ ਇੰਨਾ ਉੱਚਾ ਹੋ ਗਿਆ, ਬਾਬਰ ਲਿਖਦਾ ਕਿ ਮੈਨੂੰ 3 ਵਾਰੀ ਕੈਂਪ ਬਦਲਣਾ ਪਿਆ। ਜਦੋਂ ਲੱਖ ਬੰਦਾ ਮਰ ਗਿਆ ਉਸ ਵੇਲੇ ਉਹਨੇ ਸ਼ੁਕਰ ਕਰਿਆ, ਦੋਵੇਂ ਹੱਥ ਬੰਨੇ, ਹੇ ਅੱਲਾਹ ਤਾਲਾ, ਅੱਜ ਮੈਂ ਇੱਕ ਨੇਕ ਕੰਮ ਕਰਿਆ, 1,00,000 ਕਾਫਰ ਮਾਰ ਦਿੱਤਾ। ਇਹਦੀ ਬੜੀ ਦੁਰਭਾਵਨਾ ਸੀ ਇਸ ਗੱਲ ਦੇ ਉੱਤੇ, ਕਿਉਂਕਿ ਸਮਝਦੇ ਨਹੀਂ ਸੀਗੇ ਵੀ ਪਰਮੇਸ਼ੁਰ ਦੇ ਜੀ ਨੇ ਸਾਰੇ, ਕਿਹੜਾ ਹੈ ਜਿਹੜਾ ਪਰਮੇਸ਼ੁਰ ਤੋਂ ਬਾਹਰ ਹੈ? ਇਹ ਤਾਂ ਪਰਮੇਸ਼ੁਰ ਦਾ ਨੂਰ ਹੈ ਇਸ ਤਰ੍ਹਾਂ ਵੱਲ। Thank you. ਕੇ ਸਭ ਬੰਦੇ ਏਕ ਨੂਰ ਤੇ ਸਭ ਜਾ ਉਪਜਿਆ ਕੌਣ ਭਲੇ ਉਹ ਮਨ। ਇਸ ਗੱਲ ਨੂੰ ਭੁੱਲ ਕੇ ਇਸ ਗੱਲ ਦੇ ਵਿੱਚ ਆ ਗਏ ਕਿ ਇਸਲਾਮ ਦੇ ਵਿੱਚ ਕਨਵਰਟ ਕਰ ਲੈਣਾ ਚਾਹੀਦਾ। ਖਿਆਲ ਇਹ ਨੇ ਸਾਧ ਸਿੰਘ ਜੀ, ਉਹ ਖਿਆਲ ਇਹ ਤੋਂ ਉਲਟ ਸੀ ਵੀ ਨਹੀਂ ਬਣਨ ਦੇਣਾ ਦੂਸਰਾ ਬੰਦਾ, ਨਹੀਂ ਉਹਨੂੰ ਸਿੱਖਣ ਦੇਣਾ, ਨਹੀਂ ਉਹ ਆਪਣੀ ਜਾਤੀ 'ਚ ਰਲ ਦੇਣਾ। ਇੱਧਰ ਇਹ ਸੀ ਕਿ ਸਾਰਿਆਂ ਨੂੰ ਰਲਾਓ, ਉਹ ਦੂਸਰੇ ਜਿਹੜੇ ਨੇ ਉਹਨਾਂ ਦਾ ਜਿਉਣ ਦਾ ਹੱਕ ਨਹੀਂ ਕਿਉਂਕਿ ਉਹ ਕੁਫਰ ਦੀ ਜ਼ਿੰਦਗੀ ਬਤੀਤ ਕਰਦੇ। ਸੋ ਇਹ ਚੀਜ਼ ਇਸਲਾਮ ਦੇ ਅੰਦਰ ਸੱਤਵੀਂ ਸਦੀ ਦੇ ਵਿੱਚ ਪਹਿਲੀ ਵਾਰੀ ਇਸਲਾਮ ਵਾਲੇ ਭਾਰਤ ਵਰਸ਼ ਵਿੱਚ ਆਏ। ਉਸ ਵੇਲੇ ਹਮਲੇ ਕਰਦੇ ਰਹੇ, ਲੇਕਿਨ ਕਦੇ ਉਹਨਾਂ ਦਾ ਰਾਜ, ਕਦੇ ਇਹਨਾਂ ਦਾ ਰਾਜ। 1010ਵੀਂ ਸਦੀ ਦੇ ਵਿੱਚ ਯਾਨੀ 11ਵੀਂ ਦੇ ਅੰਦਰ ਉਸ ਵੇਲੇ ਪੱਕੇ ਭੈਣੀ ਆਏ ਮਹਿਮੂਦ ਗਜ਼ਨਵੀ, 2 ਲੱਖ ਘੋੜ ਸਵਾਰ ਲੈ ਕੇ, ਬਾਕੀ ਪੈਦਲ ਫੌਜ। ਇੱਥੇ ਭਾਰਤ ਵਰਸ਼ ਦੇ ਕਿਸੇ ਰਾਜੇ ਕੋਲ ਇੰਨੀ ਫੌਜ ਨਾ ਹੋਣ ਕਰਕੇ ਹਾਰਦੇ ਹੀ ਚਲੇ ਗਏ। ਇਕੱਠੇ ਵੀ ਹੁੰਦੇ ਸੀ 2-2, 4-4 ਸਟੇਟਾਂ ਦੇ, ਪਰ ਉਹਦਾ ਮੁਕਾਬਲਾ ਨਾ ਕਰ ਸਕੇ। ਅਤੇ ਉਹਦੇ ਆਉਣ ਦੇ ਨਾਲ ਰਾਹ ਖੁੱਲ੍ਹ ਗਿਆ। ਉਸ ਵੇਲੇ ਤੋਂ ਇਹ ਦਮਨ ਚੱਕਰ ਸ਼ੁਰੂ ਹੋ ਗਿਆ। ਸੂਫੀ ਪੀਰ ਆ ਗਏ, ਉਹਨਾਂ ਨੇ ਪਿਆਰ ਪ੍ਰੇਮ ਦਾ ਸੰਦੇਸ਼ਾ ਦਿੱਤਾ, ਇਹਨਾਂ ਨੇ ਤਲਵਾਰ ਦਾ ਤਾਂ ਕਿਹਾ। ਲੇਕਿਨ ਚਲਦੇ ਚਲਦੇ ਜਿਸ ਵਕਤ ਅਕਬਰ ਦਾ ਸੁਲ੍ਹਾ ਕੁੱਲ ਰਾਜ ਖਤਮ ਹੁੰਦਾ ਹੈ ਅਤੇ ਸ਼ਾਹਜਹਾਨ ਦਾ, ਜਹਾਂਗੀਰ ਦਾ, ਉਹ ਤੋਂ ਬਾਅਦ ਔਰੰਗਜ਼ੇਬ ਆ ਗਿਆ। ਕੱਟੜ, ਇਹਦੇ ਵਿੱਚ ਕਿੰਨੀਆਂ ਸਿਫਤਾਂ ਵੀ ਸੀ, ਕਿੰਨੇ ਔਗਣ ਸੀ। ਸਿਫਤ ਇਹ ਸੀ ਕਿ ਰਾਜ ਖਜ਼ਾਨੇ 'ਚੋਂ ਇਹ ਪੈਸਾ ਨਹੀਂ ਸੀ ਖਰਚਦਾ, ਕੁਰਾਨ ਸ਼ਰੀਫ ਲਿਖਦਾ ਸੀ ਵਿਹਲੇ ਵੇਲੇ ਜਾਂ ਟੋਪੀਆਂ ਬਣਾਉਂਦਾ ਸੀ, ਉਹ ਬਾਜ਼ਾਰ 'ਚ ਵੇਚ ਕੇ ਉਹਦੀ ਰੋਟੀ ਖਾਂਦਾ ਸੀ। 5 ਨਮਾਜ਼ਾਂ ਦਾ ਪੱਕਾ ਧਾਰਨੀ ਸੀ, ਕੁਰਾਨ ਸ਼ਰੀਫ ਦਾ ਪਾਠ ਕਰਦਾ ਰਹਿੰਦਾ। ਲੇਕਿਨ ਦੂਜੇ ਪਾਸੇ ਇੰਨਾ ਤੋਸਬ ਸੀ ਇਹਦੇ ਅੰਦਰ, ਕਿਸੇ ਸਾਧੂ ਸੰਤ ਮਹਾਂਪੁਰਸ਼ ਨੂੰ ਦੇਖਣਾ ਹੀ ਪਸੰਦ ਨਹੀਂ ਸੀ ਕਰਦਾ, ਚਾਹੇ ਉਹ ਇਸਲਾਮ ਦਾ ਹੈ ਚਾਹੇ ਦੂਸਰੇ ਧਰਮਾਂ ਦਾ ਹੈ। ਉਹਨੇ ਸਾਰੇ ਵੱਡੇ ਵੱਡੇ ਜਿਹੜੇ ਸੀ ਉਹ ਸ਼ਹੀਦ ਕਰਨੇ, ਇੱਥੇ ਤੱਕ ਕਿ ਸਰਮੱਦ ਵਰਗਾ ਜੋ ਸੁਲ੍ਹਾ ਕੁੱਲ ਸੂਫੀ ਪੀਰ ਸਭ ਦੇ ਵਿੱਚ ਵਾਹਿਗੁਰੂ ਦੇਖਣ ਵਾਲਾ, ਉਹ ਜਿਹੇ ਵੀ ਉਹਨੇ ਮਾਰ ਦਿੱਤੇ। ਅਤੇ ਪਹਿਲਿਆਂ ਨੇ ਸ਼ਮਸ ਤਬਰੇਜ਼ ਵਰਗੇ ਦੀਆਂ ਖੱਲਾਂ ਲਹਾ ਦਿੱਤੀਆਂ, ਮਨਸੂਰ ਵਰਗਿਆਂ ਨੂੰ ਸੂਲੀਆਂ 'ਤੇ ਚਾੜ ਦਿੱਤਾ। ਉਹ ਟੋਲਰੇਟ ਨਹੀਂ ਸੀ ਕਰਦੇ ਉਹਨਾਂ ਦਾ ਇਹ ਪ੍ਰਚਾਰ ਵੀ ਇਹ ਸਾਰਾ ਅੱਲਾਹ ਤਾਲਾ ਦਾ ਖੇਡ ਹੈ, ਸਾਰੀ ਦੁਨੀਆ ਉਹਦੇ ਹੀ ਪੈਦਾ ਕੀਤੇ ਹੋਏ ਨੇ, ਇੱਥੇ ਕੋਈ ਬੁਰਾ ਨਹੀਂ ਹੈ, ਸਭ ਨਾਲ ਪਿਆਰ ਪ੍ਰੇਮ ਕਰੋ, ਇਹ ਨਹੀਂ ਚਾਹੁੰਦਾ ਸੀ। ਸੋ ਇਸ ਨੇ ਕੌਮ ਮੀਟਿੰਗ ਕਰੀ, ਬੁਲਾਏ ਮੁਲਾਣੇ ਕਿ ਕਿਸ ਤਰ੍ਹਾਂ ਦੇ ਨਾਲ ਇਸਲਾਮ ਫੈਲਾਇਆ ਜਾਵੇ। ਮੰਨਦਾ ਨਹੀਂ ਸੀ ਇਸਲਾਮ ਨੂੰ, ਮਹਾਰਾਜ ਨੇ ਕਿਹਾ ਤੂੰ ਕਾਫਰ ਹੈ, ਤੇਰੇ ਨਾਲ ਵੱਡਾ ਦੁਨੀਆਂ 'ਚ ਕਾਫਰ ਕੋਈ ਨਹੀਂ, ਤਾਂ ਇਹ ਕੁਰਾਨ ਸ਼ਰੀਫ ਸਾਨੂੰ ਭੇਜਿਆ। ਸਹੁੰ ਖਾਧੀ ਅਨੰਦਪੁਰ ਦੇ ਕਿਲੇ ਨੂੰ ਛੱਡਣ ਵਾਸਤੇ, ਤਾਂ ਐਂ ਵੀ ਛੱਡ ਦਿਓ। ਸਾਡੇ ਸਾਹਮਣੇ ਸਵਾਲ ਸੀ ਇੱਕ ਤੇਰੀ ਮੁਕਾਰੀ ਦਾ, ਅਸੀਂ ਚੰਗੀ ਤਰ੍ਹਾਂ ਜਾਣਦੇ ਸੀ ਤੂੰ ਮੁਕਾਰ ਹੈ, ਤੂੰ ਦੀਨਦਾਰ ਨਹੀਂ ਹੈ, ਧੋਖਾ ਦੇਣ ਵਾਲਾ ਰਾਜਾ, ਤੈਨੂੰ ਕੁਰਾਨ ਦੇ ਉੱਤੇ ਕੋਈ ਵਿਸ਼ਵਾਸ ਨਹੀਂ। ਲੇਕਿਨ ਕਿਉਂਕਿ ਧਰਮ ਪੁਸਤਕ ਇੱਕ ਕੌਮ ਦੀ ਸਾਡੇ ਸਾਹਮਣੇ ਆ ਗਈ, ਉਸ ਵੇਲੇ ਜੇ ਅਸੀਂ ਉਹਦੀ ਆਬਰੂ ਇੱਜ਼ਤ ਨਾ ਰੱਖਦੇ ਹੋਰ ਕਿਹਨੇ ਰੱਖਣੀ ਸੀ ਭਾਰਤ ਵਰਸ਼ ਦੇ ਵਿੱਚ। ਇਹਨਾਂ ਗੱਲਾਂ ਨੂੰ ਅਸੀਂ ਐਕਸਪਲੋਰ ਨਹੀਂ ਕਰਦੇ ਅਤੇ ਨਾ ਦੱਸਦੇ ਹਾਂ। ਗੁਰੂ ਸਾਹਿਬ ਸਭ ਜਾਣਦੇ ਸੀ, ਹਰ ਚੀਜ਼ ਜਾਣਦੇ ਸੀ। ਉਹ ਕਹਿਣ ਲੱਗੇ ਵੀ ਕੁਰਾਨ ਸ਼ਰੀਫ ਦੀ ਅਸੀਂ ਇੱਜ਼ਤ ਕਰਨੀ ਹੈ, ਕਿਉਂਕਿ ਇੱਕ ਧਰਮ ਪੁਸਤਕ ਹੈ, ਬਹੁਤ ਦੁਨੀਆ ਇਹਦੇ ਉੱਤੇ ਅਕੀਦਾ ਰੱਖਦੀ ਹੈ, ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ, ਇਹਦੀ ਜਾਮਨੀ ਨੂੰ ਮੰਨ ਲੈਣਾ ਸਾਡਾ ਫਰਜ਼ ਹੈ। ਕਹਿੰਦੇ ਹੈ ਔਰੰਗਜ਼ੇਬ, ਹੁਣ ਤੂੰ ਦੱਸ, ਮੈਂ ਉਹਦੀ ਜਾਮਨੀ ਮੰਨੀ ਅਤੇ ਧੱਜੀਆਂ ਉਡਾਤੀਆਂ, ਹੁਣ ਤੂੰ ਦੀਨਦਾਰ ਹੈ ਕਿ ਮਹਾਂਕਾਫਰ ਹੈ, ਧੋਖਾ ਦਿੰਦਾ, ਲੂੰਬੜ ਹੈ ਤੂੰ, ਲੂੰਬੜ ਚਾਲਾਂ ਚੱਲਦਾ, ਧੋਖੇਬਾਜ਼ ਹੈ ਤੂੰ, ਇਸਲਾਮ ਤਾਂ ਤੇਰੇ ਨੇੜੇ ਤੇੜੇ ਨਹੀਂ ਹੈ, ਤੇਰਾ ਜਿਹੜਾ ਨਮਾਜ਼ ਪੜ੍ਹਨਾ ਅਤੇ ਟੋਪੀਆਂ ਵੇਚ ਕੇ ਰੋਟੀ ਖਾਣਾ, ਇਹ ਸਭ ਪੋਲੀਟੀਕਲ ਚਾਲ ਹੈ ਲੋਕਾਂ ਨੂੰ ਧੋਖਾ ਦੇਣ ਵਾਲੀ, ਤੇਰੇ ਅੰਦਰ ਸੱਚਾਈ ਨਾਮ ਦੀ ਕੋਈ ਚੀਜ਼ ਨਹੀਂ ਹੈ, ਆਹ ਤੈਨੂੰ ਮੈਂ ਤੇਰੀਆਂ ਕਮਜ਼ੋਰੀਆਂ ਦੱਸਾਂ। ਗੁਰੂ ਮਹਾਰਾਜ ਨੇ ਜ਼ਫਰਨਾਮਾ ਅਤੇ ਉਦੋਂ ਇੱਕ ਪਹਿਲਾਂ ਚਿੱਠੀ ਲਿਖੀ, ਉਹਦੇ ਵਿੱਚ ਹਿਲਾ ਕੇ ਰੱਖ ਦਿੱਤਾ ਉਸਨੂੰ ਵੀ ਤੂੰ ਕੀ ਹੈ, ਆਪਣੇ ਆਪ ਦੇਖ ਲੈ, ਸ਼ੀਸ਼ਾ ਤੇਰੇ ਸਾਹਮਣੇ ਮੈਂ ਕਰ ਦਿੱਤਾ। ਸੋ ਉਹਦੇ ਉਸਨੇ ਇਹ ਗੱਲ ਕਰੀ ਕਾਜ਼ੀਆਂ ਨੂੰ ਖੁਸ਼ ਕਰਨ ਵਾਸਤੇ ਵੀ ਕਿਸ ਤਰ੍ਹਾਂ ਦੇ ਨਾਲ ਇਸਲਾਮ ਫੈਲ ਸਕਦਾ, ਪੰਜਾਬ ਵਿੱਚ ਮੈਂ ਇੱਕ ਵੀ ਹਿੰਦੂ ਨਹੀਂ ਦੇਖਣਾ ਚਾਹੁੰਦਾ, ਇੱਕ ਵੀ ਗੈਰ ਮੁਸਲਿਮ ਨਹੀਂ ਦੇਖਣਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਇੱਥੇ ਬੜੀ ਰਜਿਸਟੈਂਸ ਹੋਣੀ ਹੈ, ਕਿਉਂਕਿ ਕਸ਼ਮੀਰ ਦੇ ਅੰਦਰ ਸਾਰੇ ਹੀ ਟੌਪ ਦੇ ਪੜ੍ਹੇ ਲਿਖੇ ਬੰਦੇ ਰਹਿੰਦੇ ਨੇ। ਕਿਉਂਕਿ ਜਦੋਂ ਆਰੀਆ ਆਏ, ਬ੍ਰਾਹਮਣ ਜਾਤੀ ਨੇ ਕਸ਼ਮੀਰ ਨੂੰ ਦੇਖਿਆ ਤਾਂ ਉਹਨੇ ਕਿਹਾ ਵੀ ਇੱਦੋਂ ਜ਼ਿਆਦਾ ਸ਼ਾਂਤ ਇਕਾਂਤ ਅਤੇ ਸੁੰਦਰ ਥਾਂ ਦੁਨੀਆਂ 'ਚ ਕਿਤੇ ਨਹੀਂ ਹੈ। ਇੱਥੇ ਬੈਠ ਕੇ ਅਸੀਂ ਖੋਜ ਕਰ ਸਕਦੇ ਹਾਂ ਅੰਦਰਲੇ ਦੀ, ਇੱਥੇ ਬੈਠ ਕੇ ਅਸੀਂ ਸਾਹਿਤ ਰਚ ਸਕਦੇ ਹਾਂ। ਉਹ ਸਾਰੇ ਵਿਦਵਾਨ ਪੁਰਸ਼ ਜਿਹੜੇ ਬ੍ਰਾਹਮਣ ਸੀ ਉਹ ਕਸ਼ਮੀਰ ਦੇ ਵਿੱਚ ਚੰਗੇ ਚੰਗੇ ਸੀ, ਬਾਕੀ ਨਹੀਂ ਸੀ ਇੰਨੇ ਜ਼ਿਆਦਾ। ਉਹਨਾਂ ਨੇ ਕਿਹਾ ਵੀ ਬ੍ਰਾਹਮਣ ਜਾਤੀ ਦੇ ਵਿੱਚੋਂ ਜੇ ਤੁਸੀਂ ਕਸ਼ਮੀਰ ਦੇ ਸਾਰੇ ਪੰਡਤਾਂ ਨੂੰ ਇਸਲਾਮ ਵਿੱਚ ਲੈ ਆਵੋ ਤਾਂ ਫਿਰ ਅੱਗੇ ਔਖਾ ਨਹੀਂ, ਅੱਗੇ ਫਿਰ ਗੱਲ ਚੱਲ ਪਏਗੀ, ਉਹੀ ਸਾਡੇ ਨਾਲ ਰਲ ਕੇ ਇਸਲਾਮ ਦਾ ਪ੍ਰਚਾਰ ਕਰ। ਦੂਸਰਾ ਜੱਟ ਜਾਤੀਆਂ 'ਚੋਂ ਕਿਹਾ, ਕਹਿੰਦੇ ਇਹਨਾਂ ਦੇ ਵਿੱਚੋਂ ਭੱਟੀ ਜਿਹੜੇ ਨੇ ਉਹਨਾਂ 'ਚ ਰਜਿਸਟੈਂਸ ਜ਼ਿਆਦਾ ਹੈ, ਉਹਨਾਂ ਨੂੰ ਬਣਾ ਲਓ। ਦੋਹਾਂ ਦੇ ਉੱਤੇ ਫਤਵੇ ਚੜ੍ਹ ਗਏ ਵੀ ਬਹੁਤ ਕਰੋ। ਦੂਸਰਾ ਜਿਹੜਾ ਸੀ ਜੇਜ਼ੀਆ ਲਾ ਦਿੱਤਾ, ਟੈਕਸ ਲਾ ਦਿੱਤੇ, ਖਾਣਾ ਪੀਣਾ ਘਟੀਆ ਕਰ ਦਿੱਤਾ, ਪੁਸ਼ਾਕ ਘਟੀਆ ਕਰ ਦਿੱਤੀ, ਹਿੰਦੂ ਕੋਠੇ 'ਤੇ ਨਹੀਂ ਸੀ ਚੜ੍ਹ ਸਕਦਾ, ਜੇ ਗਲੀ ਪੈ ਗਈ ਨਾਲ ਦੇ ਨੂੰ ਆਵਾਜ਼ਾਂ ਦੇਣੀਆਂ ਵੀ ਸਾਡੇ ਕੋਠੇ 'ਤੇ ਗਲੀ ਪੈ ਗਈ ਤੂੰ ਬੰਦ ਕਰ, ਜੇ ਚੜ੍ਹਨਾ ਹੈ ਪਹਿਲਾਂ ਉਹਨਾਂ ਦੀ ਮਨਜ਼ੂਰੀ ਲੈਣੀ ਹੈ ਵੀ ਮੈਂ ਕੋਠੇ 'ਤੇ ਚੜ੍ਹਨਾ ਹੈ, ਦਾਣੇ ਸੁਕਾਉਣੇ ਹੈ ਅਤੇ ਤੁਸੀਂ ਖਬਰਦਾਰ ਕਰ ਦਿਓ ਸਾਰਿਆਂ ਨੂੰ, ਇਹੋ ਜਿਹੇ ਰੂਲ ਸੀਗੇ। ਇਹ ਸਿੰਧ 'ਚ ਮੈਂ ਦੇਖੇ ਨੇ, ਛੋਟੇ ਹੁੰਦੇ ਨੇ ਜਦ ਮੈਂ ਸਿੰਧ ਵਿੱਚ ਸੀ, ਉਹ ਅਜੇ ਵੀ ਇਸੇ ਤਰ੍ਹਾਂ ਚੱਲਦੇ ਸੀ। ਸੋ ਐਸੀਆਂ ਪਾਬੰਦੀਆਂ ਲਾ ਕੇ ਕਸ਼ਮੀਰ ਦੇ ਅੰਦਰ ਦਮਨ ਚੱਕਰ ਚੱਲ ਗਿਆ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਰਾ ਹਾਲ ਆਪਣੇ ਨੇਤਰਾਂ ਦੇ ਨਾਲ ਦੇਖਿਆ ਅਤੇ ਰਾਜਸੀ ਜਿਹੜਾ ਰਾਜਾ ਧਰਮੀ ਹੁੰਦਾ ਸੀ, ਹਰੀਚੰਦ ਵਰਗੇ ਰਾਜੇ, ਸ਼੍ਰੀ ਰਾਮ ਚੰਦਰ ਜੀ ਵਰਗੇ ਅਤੇ ਇਹਦੇ ਵਰਗੇ ਰਿਸ਼ਟਰ ਵਰਗੇ ਰਾਜੇ ਸਾਰੇ ਕਰਮੀ ਧਰਮੀ ਹੋਇਆ ਕਰਦੇ ਸੀ। ਕੋਈ ਕੋਈ ਟਾਵਾਂ ਹੈ ਦੁਰਯੋਧਨ ਵਰਗਾ, ਰਾਵਣ ਵਰਗਾ, ਲੇਕਿਨ ਕਲਯੁੱਗ ਦੇ ਅੰਦਰ ਮਹਾਰਾਜ ਕਹਿੰਦੇ ਰਾਜਾ ਤਾਂ ਜਿਹੜਾ ਕਲਯੁੱਗ ਹੈ ਕੈਂਚੀ ਬਣ ਗਿਆ ਕੱਟਣ ਵਾਲਾ, ਅਤੇ ਰਾਜੇ ਜਿਹੜੇ ਇਹਨੇ ਕਸਾਈਆਂ ਦਾ ਰੂਪ ਧਾਰ ਲਿਆ। ਰਾਜੇ ਦਾ ਕੰਮ ਹੁੰਦਾ ਰਾਜੇ ਚੁਲੀ ਨਿਆਮ ਕੀ, ਸਭ ਨੂੰ ਇੱਕ ਦੱਖ ਨਾਲ ਦੇਖਣਾ ਅਤੇ ਨਿਆਂ ਕਰਨਾ। ਧਰਮ ਜਿਹੜਾ ਹੁੰਦਾ ਇਨਸਾਨ ਦੇ ਕਰੈਕਟਰ ਦੇ ਪਿੱਲਰਸ ਨੇ, ਧਰਮ ਜਿਹਨੂੰ ਕਹਿੰਦੇ ਨੇ, ਮਜ਼ਹਬ ਹੋਰ ਹੁੰਦਾ, ਧਰਮ ਹੋਰ ਹੁੰਦਾ। ਮਜ਼ਹਬ ਦੇ ਨਾਲ ਜੇ ਰਾਜ ਰਲ ਜਾਵੇ ਤਾਂ ਯਾਰ ਹੁੰਦਾ ਜਿਹੜਾ ਔਰੰਗਜ਼ੇਬ ਦਾ ਸੀ, ਜੇ ਧਰਮ ਨਾਲ ਰਲ ਜਾਵੇ ਫਿਰ ਉਹ ਯੂਨੀਵਰਸਲ ਕਰੈਕਟਰ ਹੋਇਆ ਕਰਦਾ। ਸੋ ਮਹਾਰਾਜ ਨੇ ਕਿਹਾ ਜਿਹੜੀ ਧਰਮ ਦੀ ਜ਼ਿੰਦਗੀ ਸੀ ਲੋਕਾਂ ਦੇ ਅੰਦਰ, ਉਹ ਤਾਂ ਬਿਲਕੁਲ 100% ਖਤਮ ਹੋ ਗਈ, ਧਰਮ ਪੰਖ ਘਰ ਉੱਡ ਰਿਹਾ, ਕੂੜ ਅਮਾਵਸ ਬਣ ਗਈ ਕੂੜ ਦੀ, ਅਤੇ ਸੱਚ ਚੰਦਰਮਾ ਦਿਸੇ ਨਾ ਹੀ ਕਹਿ ਰਿਹਾ, ਪਤਾ ਨਹੀਂ ਲੱਗਦਾ ਵੀ ਕਿੱਧਰ ਗਿਆ ਚੰਦਰਮਾ ਸੱਚ ਦਾ ਜਿਹੜਾ ਸੀ ਅਲੋਪ ਹੋ ਗਿਆ, ਅਤੇ ਸਾਰੇ ਜੱਗ ਦੀ ਹਾਲਤ ਐਸੀ ਹੋ ਸਾਰੇ ਕੂੜਾ ਹੋ ਗਿਆ ਅਮਰ ਤਾਰਾ ਸੱਚ ਬਹਾਲ ਪੈ ਗਿਆ। Thank you. ਸਾਰਾ ਮੱਸਿਆ ਦੀ ਰਾਤ ਵਾਂਗੂ ਫੈਲ ਗਿਆ। ਕੋਈ ਰਾਹ ਨਾ ਲੱਭੇ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਲਾਏ ਪੰਖ ਕਰ ਰਿਹਾ, ਕੂੜਾ ਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਕਰਿਆ, ਹੁਣ ਭਾਲ ਵਿਕੰਨੀ ਹੋਈ, ਅੰਧੇਰਾ ਰਾਹ ਨਾ ਕੋਈ, ਕਹੋ ਨਾਨਕ ਕਿਨ ਬਿਨ ਗਤ ਹੋਈ, ਵਿੱਚ ਹਉਮੈ ਕਰ ਦੁੱਖ ਰੋਈ, ਕਹੋ ਨਾਨਕ ਕਿਨ ਬਿਨ ਗਤ ਹੋਈ। ਮਹਾਰਾਜ ਕਹਿੰਦੇ ਗਤੀ ਕਿਵੇਂ ਕਿਰੀ ਕਰੀ ਜਾਵੇ, ਕੀ ਹੋ ਗਿਆ ਸੰਸਾਰ ਨੂੰ, ਰਾਜਾ ਵੀ ਇੰਨਾ ਹੋ ਗਿਆ, ਪ੍ਰਜਾ ਨੂੰ ਆਪਣੇ ਹੱਕਾਂ ਦਾ ਪਤਾ ਨਹੀਂ ਹੈ, ਉਹ ਦਿਲ ਤੋੜ ਬੈਠੀ ਵੀ ਅਸੀਂ ਤਾਂ ਭੇਦਾਂ, ਚਾਹੇ ਇਹ ਰਾਜਾ ਹੈ ਚਾਹੇ ਹੋਰ ਰਾਜਾ, ਸਾਡੇ ਉੱਤੇ ਤਾਂ ਉਹਨੇ ਲਾਉਣੀ ਓ ਲਾਉਣੀ ਹੈ, ਇਸ ਖਿਆਲ ਦੇ ਵਿੱਚ ਦੁਨੀਆ ਆ ਗਈ। ਸੈਲਫ ਰਾਈਟ ਵਾਸਤੇ ਕੋਈ ਵੀ ਬੰਦਾ ਨਹੀਂ ਸੀ ਜਿਹੜਾ ਅੜਦਾ ਜਾਂ ਅਣਖ ਵਿੱਚ ਆਉਂਦਾ। ਸੋ ਇਸ ਤਰ੍ਹਾਂ ਦੇ ਹਾਲਤ ਵਿੱਚ ਦਮਨ ਦਾ ਜੋ ਚੱਕਰ ਚੱਲਿਆ ਕਸ਼ਮੀਰ ਦੇ ਅੰਦਰ, ਉਸ ਵੇਲੇ ਉਸ ਥਾਂ ਦਾ ਜੋ ਗਵਰਨਰ ਸੀ ਉਹਦਾ ਨਾਂ ਇਫਤਖਾਰ ਖਾਨ ਸੀਗਾ, ਬੜਾ ਹੀ ਜ਼ਾਲਮ ਗਿਣ ਕੇ ਲਾਇਆ ਗਿਆ, ਵੀ ਪੱਥਰ ਵਰਗਾ ਦਿਲ ਹੈ ਇਸਦਾ। ਉਹਨੇ ਦਹਿਸ਼ਤ ਪਾਉਣ ਵਾਸਤੇ 100 ਬ੍ਰਾਹਮਣ ਫੜ ਲੈਣਾ, ਦਰਿਆਏ ਜੇਲਮ ਦੇ ਕੰਢੇ ਬੈਠ ਜਾਣਾ ਡੱਲ ਝੀਲ ਦੇ ਨੇੜੇ, ਅਤੇ ਉੱਥੇ ਥੋੜ੍ਹਾ ਪਾਣੀ ਸੀ ਕੋਈ 5 ਫੁੱਟ 6 ਫੁੱਟ, 100 ਬੰਦੇ ਨੂੰ ਸੰਗਲ 'ਚ ਬੰਨ ਕੇ ਵਿੱਚ ਧੱਕਾ ਦੇ ਦੇਣਾ, ਲੰਮੇ ਜਿਹੜੇ ਸੀ ਉਹਨਾਂ ਨੇ ਅੜਨਾ, ਜਿਹੜੇ ਛੋਟੇ ਸੀ ਉਹਨਾਂ ਦੇ ਮੂੰਹ 'ਚ ਪਾਣੀ ਪੈ ਜਾਣਾ, ਡੁੱਬ ਜਾਣਾ, ਅਖੀਰ ਸਾਰਿਆਂ ਨੇ ਦਰਿਆ 'ਚ ਰੁੜ ਜਾਣਾ, 2-4 ਮੀਲ 'ਤੇ ਜਾ ਕੇ ਫੇਰ ਰੋਕ ਲੈਣਾ, ਉਹ ਸੰਗਲ ਖੋਲ੍ਹ ਲਿਆਉਣਾ, ਬੰਦੇ ਰੁੜ ਜਾਂਦੇ ਸੀ। ਐਸਾ ਜਦ ਨਿਆਂ ਹੋਣ ਲੱਗਿਆ, ਉਸ ਵੇਲੇ ਇੱਕ ਬੜੀ ਭਾਰੀ ਮੀਟਿੰਗ ਹੋਈ ਵੀ ਕੀ ਕਰਿਆ ਜਾਵੇ, ਕਿਉਂਕਿ ਉੱਥੇ ਦੀ ਹਾਲਤ ਕਤਲਗਾਹ ਅੱਜ ਧਰਮ ਦਾ ਬਣਿਆ ਭਾਰਤ ਦੇਸ਼ ਨਹੀਂ, ਜਰਵਾਣੇ ਸਾਹਮਣੇ ਚੱਲਦੀ ਕੋਈ ਪੇਸ਼ ਨਹੀਂ ਸੀ ਚੱਲਦੀ, ਹੈਲਪਲੈਸ ਹੋ ਗਏ ਟੋਟਲੀ। ਉਸ ਵੇਲੇ ਆਸਰਾ ਹੋਇਆ ਕਰਦਾ ਹੈ ਜਦੋਂ ਆਦਮੀ ਨਿਰਾਸ਼ ਹੋ ਜਾਵੇ, ਕਿਸੇ ਵੱਡੇ ਰਾਜੇ ਦਾ, ਕਿਸੇ ਵੱਡੇ ਗੁਰੂ ਪੀਰ ਦਾ, ਜਾਂ ਫਿਰ ਦੇਵੀ ਦੇਵਤਿਆਂ ਦਾ। ਉਸ ਵੇਲੇ ਫੈਸਲਾ ਕੀਤਾ ਗਿਆ ਵੀ ਇਸ ਵੇਲੇ ਸਾਰੇ ਭਾਰਤ ਵਰਸ਼ ਦੇ ਵਿੱਚ ਪੁੱਛ ਕੇ ਦੇਖ ਲਿਆ, ਨਾ ਕੋਈ ਰਾਜਪੂਤ ਰਾਜਾ ਉੱਠਦਾ ਹੈ, ਨਾ ਕੋਈ ਪਹਾੜੀ ਰਾਜੇ ਉੱਠਦੇ ਨੇ, ਉਹ ਤਾਂ ਬਿਲਕੁਲ ਡਰੇ ਬੈਠੇ ਨੇ, ਆਪਣੇ ਦਿਨ ਕੱਟੀ ਕਰ ਰਹੇ ਨੇ, ਹਾਦਾ ਨਾਰਾ ਮਾਰਨ ਵਾਲਾ ਕੋਈ ਨਹੀਂ, ਵੀ ਹੁਣ ਜਿੱਥੇ ਜਦੋਂ ਸੰਸਾਰ ਦੇ ਅੰਦਰ ਕੋਈ ਨਾ ਹੋਵੇ ਉਸ ਵੇਲੇ ਪਰਮੇਸ਼ਰ ਰਹਿ ਜਾਣ। ਉਸ ਵੇਲੇ ਇਹ ਬਹੁਤ ਸਾਰੇ ਬਿਰਧ, ਬਹੁਤ ਵਾਰੇ ਪਾਠ ਕਰਨ ਵਾਲੇ ਵੇਦ ਪਾਠੀ ਇਕੱਠੇ ਹੋ ਕੇ ਅਮਰਨਾਥ ਦੀ ਗੁਫਾ 'ਚ ਚਲੇ ਗਏ। ਉੱਥੇ ਬੈਠ ਕੇ ਰੋਜ਼ ਪੁਕਾਰਾਂ ਕਰਨ ਲੱਗੇ, ਹੇ ਸ਼ਿਵ ਮਹਾਰਾਜ ਕਿਰਪਾ ਕਰੋ, ਇਹਨਾਂ ਦੁਸ਼ਟਾਂ ਦਾ ਪਕਸ਼ਣ ਕਰੋ, ਤੀਸਰਾ ਨੇਤਰ ਖੋਲੋ ਅਤੇ ਇਹਨਾਂ ਨੂੰ ਸਵਾਹ ਕਰ ਦਿਉ। ਤੁਹਾਡਾ ਭਾਰਤਵਰਸ਼ ਰਿਸ਼ੀਆਂ ਮੁਨੀਆਂ ਦਾ ਦੇਸ਼ ਅੱਜ ਤਬਾਹ ਹੋ ਰਿਹਾ, ਵੇਦਾਂ ਦੀ ਬੇਹੁਰਮਤੀ ਹੋ ਰਹੀ ਹੈ, ਮਿਟ ਜਾਏਗੀ ਕਲਚਰ, ਕੁਛ ਹੋਰ ਹੋ ਜਾਏਗਾ, ਮੰਦਰ ਮਿਟ ਜਾਣਗੇ, ਕਿਰਪਾ ਕਰੋ ਇਸ ਵੇਲੇ। ਕੋਈ ਜਵਾਬ ਨਾ ਆਇਆ। ਬਹੁਤ ਦਿਨ ਲੰਘਣ ਤੋਂ ਬਾਅਦ ਬਹੁਤ ਸਾਰਿਆਂ ਨੇ ਭੁੱਖ ਹੜਤਾਲ ਕਰ ਲਈ, ਵੀ ਇੱਥੇ ਹੀ ਮਰ ਜਾਣਾ ਚੰਗਾ ਹੈ। ਅਤੇ ਐਸਾ ਖਿਆਲ ਹੈ ਕਿ ਉਸ ਵੇਲੇ ਇੱਕ ਆਵਾਜ਼ ਆਉਂਦੀ ਹੈ, ਉਹਨਾਂ ਦੀਆਂ ਬੇਨਤੀਆਂ ਨੇ, ਉਸ ਵੇਲੇ ਆਵਾਜ਼ ਆਉਂਦੀ ਹੈ ਕਿ ਇਹ ਫਰਿਆਦੀਓ, ਇਸ ਵੇਲੇ ਕਲਯੁੱਗ ਦਾ ਸਮਾਂ ਹੈ, ਇਹਦੇ ਵਿੱਚ ਕੋਈ ਵੀ ਦੇਵੀ ਦੇਵਤਾ ਨਹੀਂ ਆ ਸਕਦਾ। ਕਲਯੁੱਗ ਦਾ ਤਪ ਤੇਜ ਇੰਨਾ ਵਧਿਆ ਹੋਇਆ ਕਿ ਕੋਈ ਨਹੀਂ ਆ ਕੇ ਤੁਹਾਡੀ ਸਹਾਇਤਾ ਕਰ ਸਕਦਾ। ਇਸ ਵੇਲੇ ਜੇ ਕੋਈ ਹੈ ਤੁਹਾਡੀ ਬਾਂਹ ਫੜਨ ਵਾਲਾ, ਤੁਹਾਡੀ ਬਾਤ ਸੁਣਨ ਵਾਲਾ, ਤਾਂ ਧਿਆਨ ਦੇ ਕੇ ਤੁਸੀਂ ਸੁਣੋ। ਉਹ ਇਸ ਵੇਲੇ ਅਨੰਦਪੁਰ ਸਾਹਿਬ ਦੇ ਅੰਦਰ ਵਿਰਾਜਮਾਨ ਹੈ, ਉੱਥੇ ਗਏ ਬਗੈਰ ਤੁਹਾਡਾ ਦੁੱਖ ਦੂਰ ਨਹੀਂ ਹੋਣਾ। ਇਸ ਤਰ੍ਹਾਂ ਦੇ ਨਾਲ ਬਲੋ ਵਾਪਰੇਗਾ ਤੁਹਾਡੀ ਸਤਿਗੁਰ ਨੌਵਾਂ, ਉੱਠ ਲੈ ਨੂੰ ਜਾ ਕੇ
ਆਹ।
ਸ਼ਹੀਦ ਬਿਲਾਸ ਪੁਸਤਕ ਹੈ, ਇੱਕ ਹੋਰ ਪੁਸਤਕ ਹੈ। ਇਹਨਾਂ ਦੇ ਅੰਦਰ ਇਸ ਵਾਕਏ ਨੂੰ ਬੜਾ ਹੀ ਖੋਲ੍ਹ ਕੇ ਲਿਖਿਆ ਹੋਇਆ ਹੈ। ਤਾਤਾ ਦੇ ਅੰਦਰ ਆਖਿਆ ਸ਼ਿਵ ਭਗਵਾਨ ਨੇ ਮੁੱਖੋਂ ਇਉਂ ਆਚਾਰ, ਭਾਰਤ ਵਿੱਚ ਪ੍ਰਗਟਿਆ ਕਲਯੁਗ ਰੱਖਣ ਹਾਰ, ਤੇਗ ਬਹਾਦਰ ਨਾਮ ਹੈ ਮਹਿਮਾ ਪਰ ਅਪਾਰ, ਬੈਠਾ ਵਿੱਚ ਆਨੰਦਪੁਰ ਲਾ ਕੇ ਹੈ ਦਰਬਾਰ, ਜਾਓ ਉਸ ਦੀ ਸ਼ਰਨ ਵਿੱਚ ਛੱਡ ਕੇ ਹੋਰ ਵਿਚਾਰ, ਨੌਕਾ ਹਿੰਦੂ ਧਰਮ ਦੀ ਲਾਏਗਾ ਉਹ ਪਾਰ। ਸਾਰਿਆਂ ਨੇ ਆਵਾਜ਼ ਸੁਣੀ, ਵੱਡਿਆਂ ਵੱਡਿਆਂ ਸਿਆਣਿਆਂ ਨੇ ਸੁਣੀ, ਇਕੱਠ ਹੋਇਆ ਉੱਠਿਆ ਹੈ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਹੋਇਆ ਸੀ, ਵੀ ਰਾਹ ਤਾਂ ਸਾਨੂੰ ਦੱਸ ਗਿਆ, ਭਾਵੇਂ ਦੇਵਤਾ ਪ੍ਰਗਟ ਨਹੀਂ ਹੋ ਰਿਹਾ, ਇਸ ਕਰਕੇ ਕਿ ਕਲਯੁਗ ਦਾ ਸਮਾਂ ਹੈ, ਦੇਵਤੇ ਆ ਨਹੀਂ ਸਕਦੇ। ਉਹਨਾਂ ਦੇ ਮੰਦਰ ਢਾ ਦਿੱਤੇ। ਐਸਾ ਹਾਲ ਸੀ ਕਿ ਕੀਤੇ ਗਊਆਂ ਮਾਰ ਕੇ ਮੰਦਰ ਕਈ ਪਲੀਤ, ਕੱਲ ਸੀ ਮੰਦਰ ਦਿਸਦਾ ਦਿਸੇ ਪਈ ਮਸੀਤ, ਨੌਕਾ ਹਿੰਦੂ ਧਰਮ ਦੀ ਡੋਲੇ ਅੱਜ ਮੰਝ ਧਾਰ, ਨਾ ਦਿਸਦਾ ਉਰਵਾਰ ਹੀ ਤੇ ਨਾ ਹੀ ਦਿਸਦਾ ਪਾਰ, ਕੋਈ ਨਹੀਂ ਬੋੜਿਆ। ਪਹਿਲੀਆਂ ਕਹਾਣੀਆਂ ਵਿੱਚ ਸੀਗਾ ਕਿ ਬੋੜਦੇ ਸੀ, ਲੇਕਿਨ ਕਲਯੁਗ ਵਿੱਚ ਨਹੀਂ ਕੋਈ ਬੋੜਿਆ। ਕਹਿਣ ਲੱਗੇ ਜਾਓ ਜਿਸਨੇ ਰਕਸ਼ਾ ਕਰਨੀ ਹੈ ਉਹ ਆਨੰਦਪੁਰ ਸਾਹਿਬ ਦੇ ਅੰਦਰ ਹੈ, ਅਤੇ ਗੁਰੂ ਤੇਗ ਬਹਾਦਰ ਉਸਦਾ ਨਾਮ ਹੈ। ਸੋ ਉਸ ਵੇਲੇ ਇਕੱਠ ਹੋਇਆ ਬਹੁਤ ਵੱਡਾ, ਕੋਈ 500 ਬ੍ਰਾਹਮਣ ਜਿਹੜਾ ਟੋਪ ਦਾ ਸੀ ਸਾਰੇ ਭਾਰਤ ਵਰਸ਼ 'ਚੋਂ, ਇਹ ਨਹੀਂ ਵੀ ਇਕੱਲੇ ਕਸ਼ਮੀਰ ਦੇ ਹੀ ਆਏ ਸੀ, ਕਸ਼ਮੀਰ ਦੇ ਬਹੁਤੇ ਸੀ, ਪੜ੍ਹੇ ਲਿਖੇ ਜ਼ਿਆਦੇ ਸੀ। ਇਤਿਹਾਸ ਭਾਰਤ ਵਰਸ਼ ਦਾ ਕਿਤੇ ਨਹੀਂ ਲਿਖਿਆ ਗਿਆ, ਕਸ਼ਮੀਰ ਵਾਲਿਆਂ ਨੇ ਲਿਖਿਆ ਸੰਸਕ੍ਰਿਤ ਦੇ ਅੰਦਰ, ਅਤੇ ਉਹਨਾਂ ਦਾ ਮੁਖੀ ਬਣਿਆ ਕਿਰਪਾ ਰਾਮ। 500 ਸਾਰੇ ਭਾਰਤ ਵਰਸ਼ ਵਿੱਚੋਂ ਨਾਮੀ ਨਾਮੀ ਬ੍ਰਾਹਮਣ ਅਤੇ 16 ਮੁਖੀਏ ਸੀਗੇ, ਇਹ ਸਾਰੇ ਆਨੰਦਪੁਰ ਸਾਹਿਬ ਪਹੁੰਚਦੇ ਨੇ।